ਵਾਰ 27 ਦੀ ਪੌੜੀ 8 ਵਿੱਚ ਉਚਾਰਨ ਕਰਦੇ ਹੋਇਆ ਫੁਰਮਾਨ ਕਰਦੇ ਨੇ, ਵਣਜ ਕਰੈ ਵਾਪਾਰੀ ਤੇ ਹੋ ਲਾਹਾ ਤੋਟਾ, ਕਿਰਸਾਣੀ ਕਿਰਸਾਨ ਕਰ ਹੋਏ ਦੁਬਲਾ ਮੋਟਾ, ਚਾਕਰ ਲੱਗੈ ਚਾਕਰੀ ਰਣ ਖਾਂਦਾ ਚੋਟਾ, ਰਾਜ ਜੋਗ ਸੰਸਾਰ ਵਿੱਚ ਵਾਣ ਖੰਡ ਗੜ ਕੋਟਾ, ਅੰਤਕਾਲ ਜਮ ਜਾਲ ਪੈ ਪਾਏ ਫਲ ਫੋਟਾ, ਤੀਰ ਮੁਰੀਦਾਂ ਪਿਰਹੜੀ ਹੋਏ ਕਦੇ ਨਾ ਤੋਟਾ, ਤੀਰ ਮੁਰੀਦਾਂ ਪਿਰਹੜੀ ਹੋਏ ਕਦੇ ਨਾ ਤੋਟਾ। ਫੁਰਮਾਨ ਕਰਦੇ ਨੇ, ਵਣਜ ਕਰੈ ਵਾਪਾਰੀਆ ਤਿਤ ਲਾਹਾ ਤੋਟਾ। ਜਿਹੜੇ ਵਪਾਰੀ ਲੋਕ ਨੇ, ਵਣਜ ਕਰਨ ਵਾਲੇ, ਵਪਾਰ ਕਰਨ ਵਾਲੇ, ਉਹ ਵਪਾਰੀ ਲੋਕ ਵਣਜ ਕਰਦੇ ਹਨ, ਉਹਨਾਂ ਨੂੰ ਕਦੀ ਲਾਭ ਹੁੰਦਾ ਕਦੀ ਘਾਟਾ ਪੈ ਜਾਂਦਾ। ਤਿਤ ਲਾਹਾ ਤੋਟਾ, ਲਾਹਾ ਦਾ ਮਤਲਬ ਲਾਭ, ਤੋਟਾ ਦਾ ਅਰਥ ਘਾਟਾ ਪੈਣਾ। ਜ਼ਰੂਰੀ ਤਾਂ ਨਹੀਂ ਵੀ ਜਦੋਂ ਵਪਾਰੀ ਨੇ ਵਪਾਰ ਕਰਨਾ ਹਰ ਵਾਰੀ ਉਹਨੂੰ ਲਾਭ ਹੀ ਹੋਵੇ, ਕਦੇ ਕਦੇ ਉਹਨਾਂ ਨੂੰ ਤੋਟਾ ਵੀ ਆ ਜਾਂਦਾ, ਭਾਵ ਕਦੀ ਲਾਭ ਭਾਵ ਨਫਾ ਹੋ ਜਾਂਦਾ ਤੇ ਕਦੇ ਕਦੇ ਘਾਟਾ ਵੀ ਪੈ ਜਾਂਦਾ ਵਪਾਰੀਆਂ ਨੂੰ। ਫਿਰ ਕਹਿਣ ਲੱਗੇ, ਕਿਰਸਾਣੀ ਕਿਰਸਾਨ ਕਰ ਹੋਏ ਦੁਬਲਾ ਮੋਟਾ। ਜ਼ਿਮੀਂਦਾਰ ਲੋਕ ਜਿਹੜੇ ਕਿਰਸਾਨ ਖੇਤੀ ਕਰਨ ਵਾਲੇ ਨੇ, ਮਿਹਨਤ ਨਾਲ ਕਦੇ ਲਿੱਸੇ ਤੇ ਕਦੇ ਮੋਟੇ ਹੋ ਜਾਂਦੇ। ਇਹਦੇ ਲਿੱਸੇ ਮੋਟੇ ਹੋਣ ਦਾ ਭਾਵ ਪਤਾ ਕੀ, ਹੋਏ ਦੁਬਲਾ ਮੋਟਾ, ਤੇ ਕਦੇ ਦੁਬਲੇ ਹੋ ਗਏ ਕਦੇ ਮੋਟੇ ਹੋ ਗਏ। ਭਾਵ ਫਸਲ ਦਾ ਵਧੀਆ ਰੇਟ ਵਟਿਆ ਗਿਆ ਤੇ ਚਾ ਚੜ ਗਿਆ ਤੇ ਫੁੱਲ ਗਏ, ਮੋਟੇ ਹੋ ਗਏ। ਤੇ ਜੇ ਕਿਤੇ ਫਸਲ ਪੱਕੀ ਤੇ ਮੀਂਹ ਪੈ ਗਿਆ, ਬਰਸਾਤ ਆ ਗਈ, ਖੜੀ ਖਲੋਤੀ ਫਸਲ ਜਿਹੜੀ ਉਹ ਤਬਾਹ ਹੋ ਗਈ, ਤਾਂ ਉਸ ਵੇਲੇ ਲਿੱਸੇ ਹੋ ਗਏ, ਭਾਵ ਮਨ ਉਦਾਸ ਹੋ ਗਿਆ, ਕਿਉਂਕਿ ਉਹਨੇ ਮਿਹਨਤ ਕੀਤੀ। ਹੁਣ ਕਿਸਾਨ ਨੇ, ਜ਼ਿਮੀਂਦਾਰ ਨੇ, ਇੱਦਾਂ ਵੱਖ ਵੱਖ ਦ੍ਰਿਸ਼ਟਾਂਤ ਦਿੰਦੇ ਨੇ ਕਿ ਜਿਹੜਾ ਵਪਾਰੀ ਹੈ, ਕਦੇ ਉਹਨੂੰ ਲਾਭ ਤੇ ਕਦੇ ਉਹਨੂੰ ਘਾਟਾ। ਕਹਿਣ ਲੱਗੇ, ਜਿਹੜਾ ਕਿਸਾਨ ਹੈ, ਕਦੇ ਬੜਾ ਖੁਸ਼ ਜਦੋਂ ਉਹਦੀ ਫਸਲ ਵੀ ਚੰਗੀ ਹੋਵੇ ਤੇ ਪੈਸੇ ਵੀ ਚੰਗੇ ਵੱਟੇ ਜਾਣ, ਪਰ ਜੇ ਫਸਲ ਵਧੀਆ ਨਹੀਂ ਹੋਈ ਤਾਂ ਵੀ ਦੁਖੀ, ਤੇ ਜੇ ਫਸਲ ਵਧੀਆ ਹੋਈ ਆ ਪਰ ਪੈਸੇ ਨਹੀਂ ਚੰਗੇ ਵੱਟੇ ਗਏ ਉਹਦੇ, ਕੋਈ ਤਬਾਹ ਹੋ ਗਈ ਫਸਲ, ਕੋਈ ਬਿਮਾਰੀ ਪੈ ਗਈ, ਮੀਂਹ ਬਰਸਾਤ ਪੈ ਗਈ, ਤਾਂ ਦੁਖੀ ਹੁੰਦਾ। ਚਾਕਰ ਲੱਗੈ ਚਾਕਰੀ ਰਣ ਖਾਂਦਾ ਚੋਟਾਂ। ਜਿਹੜੇ ਨੌਕਰ ਲੋਕ ਆ, ਉਹ ਨੌਕਰੀ ਕਰਦੇ ਆ ਯੁੱਧ ਦੇ ਵਿੱਚ, ਜਿਹੜੇ ਸਿਪਾਹੀ ਆਦਿਕ ਨੇ, ਕਿਸੇ ਫੌਜ ਵਿੱਚ ਭਰਤੀ ਨੇ ਜਿਹੜੇ, ਕਹਿਣ ਲੱਗੇ ਉਹ ਨੌਕਰ ਨੌਕਰੀ ਕਰਦੇ ਆ ਤੇ ਯੁੱਧ ਦੇ ਵਿੱਚ, ਲੜਾਈ ਦੇ ਵਿੱਚ ਸ਼ਸਤਰਾਂ ਦੀਆਂ ਹਥਿਆਰਾਂ ਦੀਆਂ ਚੋਟਾਂ ਸਹਿੰਦੇ ਆ, ਫਟੜ ਵੀ ਹੋ ਜਾਂਦੇ, ਮੌਤ ਵੀ ਹੋ ਜਾਂਦੀ ਕਈ ਵਾਰੀ ਉਹਨਾਂ ਨੇ। ਰਾਜ ਜੋਗ ਸੰਸਾਰ ਵਿੱਚ ਵਣ ਖੰਡ ਗੜ ਕੋਟਾ। ਸੰਸਾਰ ਵਿੱਚ ਰਾਜਗੜ ਤੇ ਕੋਟਾਂ, ਕੋਟਾਂ ਮਤਲਬ ਕਿਲਿਆਂ ਦੇ, ਕਹਿੰਦੇ ਰਾਜਗੜ ਤੇ ਕੋਟਾਂ ਕਿਲਿਆਂ ਚ ਯੋਗ ਪ੍ਰਾਣਾਯਾਮ ਤੇ ਖੰਡ ਬਾਨਪ੍ਰਸਤ ਵਿਖੇ। ਫਲ ਕੀ ਹੁੰਦਾ ਹੈ? ਭਾਈ ਗੁਰਦਾਸ ਜੀ ਦੱਸਦੇ, ਅੰਤਕਾਲ ਜਮ ਜਾਲ ਪੈ ਪਾਏ ਫਲ ਫੋਟਾ। ਅੰਤ ਦੇ ਸਮੇਂ ਜਮ ਦੀ ਫਾਂਸੀ ਵੇਖ ਕੇ ਫੋਟਾ, ਭਾਵ ਫੁੱਟਣ ਵਾਲਾ ਜਾਂ ਮਾੜਾ ਫਲ ਭੋਗਦੇ ਹਨ, ਭਾਵ 84 ਦੀ ਫਾਂਸੀ ਨਹੀਂ ਪੈਂਦੀ, ਇਹ ਦੱਸਦੇ। ਕਹਿਣ ਦਾ ਭਾਵ ਕਿ ਜਿਹੜੇ ਰਾਜ ਕਰਨ ਵਾਲੇ ਆ, ਉਹ ਸੰਸਾਰ ਜਗਤ ਦੇ ਵਿੱਚ ਵੱਡੇ ਵੱਡੇ ਕਿਲਿਆਂ ਦੇ ਵਿੱਚ ਵੱਸਦੇ, ਤਰ੍ਹਾਂ ਤਰ੍ਹਾਂ ਦੇ ਉੱਥੇ ਸਾਧ, ਤਰ੍ਹਾਂ ਤਰ੍ਹਾਂ ਦੇ ਉੱਥੇ ਹੁਕਮ, ਤਰ੍ਹਾਂ ਤਰ੍ਹਾਂ ਦੇ ਆਰਡਰ ਕਰਦੇ ਤੇ ਆਪਣਾ ਹੁਕਮ ਮਨਾਉਂਦੇ। ਕਿਤੇ ਸਮਾਂ ਬਣਿਆ ਫਿਰ, ਪਹਿਲਾਂ ਰਾਜ ਕੀਤਾ ਭਰਥਰੀ ਵਰਗਿਆਂ ਨੇ, ਗੋਪੀ ਚੰਦ ਵਰਗੇ ਜਿਹੜੇ, ਉਹਨਾਂ ਦਾ ਵੀ ਜ਼ਿਕਰ। ਕਦੇ ਕਦੇ ਉਦਾਸ ਹੋ ਕੇ ਤੇ ਜੰਗਲਾਂ 'ਚ ਜਾ ਬਹਿੰਦੇ। ਉਜੈਨ ਦਾ ਰਾਜਾ ਸੀ ਜਿਹੜਾ ਭਰਥਰੀ ਸੀ, ਉੱਥੇ ਜਾ ਬੈਠਦੇ ਆ, ਬਾਨਪ੍ਰਸਤੀ ਹੋ ਜਾਂਦੇ ਆ, ਕੋਈ ਕੰਨਾਂ 'ਚ ਮੁੰਦਰਾਂ ਪਾ ਕੇ ਜੋਗੀ ਬਣ ਬੈਠਦਾ, ਸੰਨਿਆਸੀ ਹੋ ਕੇ ਘਰ ਘਰ ਮੰਗਦੇ ਫਿਰਦੇ ਆ, ਕਦੇ ਕਿਲਿਆਂ ਦੇ ਮਾਲਕ ਤੇ ਕਦੇ ਘਰ ਘਰ ਮੰਗਣ ਵਾਲੇ। ਕਹਿਣ ਲੱਗੇ, ਪਰ ਅੰਤ ਵੇਲੇ ਇਹ ਕਹਿੰਦੇ ਆ ਕਿ ਅਸੀਂ ਹੁਣ ਘਰ ਬਾਰ ਛੱਡ ਦਿੱਤਾ, ਅਸੀਂ ਹੁਣ ਜਮਾਂ ਦੇ ਵੱਸ ਨਹੀਂ ਪਵਾਂਗੇ, ਇਹ ਤੇ ਮਾਲਕ ਪਰਮੇਸ਼ਰ ਜਾਣਦਾ ਵੀ ਕੀਤੇ ਦਾ ਫਲ ਕਿਵੇਂ ਕਿਵੇਂ ਭੁਗਤਣਾ ਪੈਣਾ, ਜਿਹੜੇ ਪਹਿਲਾਂ ਦੇ ਪਾਪ ਗੁਨਾਹ ਕੀਤੇ ਆ ਅਜੇ ਬਖਸ਼ੇ ਗਏ ਕਿ ਨਹੀਂ ਬਖਸ਼ੇ ਗਏ। ਕਹਿਣ ਦਾ ਭਾਵ ਰਾਜਿਆਂ ਮਹਾਰਾਜਿਆਂ ਨੂੰ ਵੀ ਕਦੇ ਲਾਭ ਤੇ ਕਦੇ ਟੋਟਾ। ਜਿਹੜੇ ਚਾਕਰ ਲੋਕ ਨੇ, ਨੌਕਰੀ ਕਰਨ ਵਾਲੇ ਸਿਪਾਹੀ ਆਦਿਕ, ਉਹਨਾਂ ਨੂੰ ਵੀ ਕਦੇ ਲਾਭ ਤਨਖਾਹ ਮਿਲੀ, ਜਦੋਂ ਵਿਹਲੇ ਰਹੇ ਮਾੜਾ ਮੋਟਾ ਕੰਮ ਕਰ ਲਿਆ ਤੇ ਖੁਸ਼, ਜੰਗ ਦੇ ਮੈਦਾਨ ਵਿੱਚ ਜਾਣਾ ਪਿਆ ਤੇ ਚੋਟਾਂ ਖਾਣੀਆਂ ਪਈਆਂ, ਸ਼ਸਤਰ ਸਹਿਣੇ ਪਏ ਸਰੀਰ ਤੇ। ਕਿਸਾਨ ਨੂੰ ਕਦੇ ਲਾਭ ਤੇ ਕਦੇ ਟੋਟਾ, ਕਦੇ ਹਾਨੀ। ਜਿਹੜਾ ਵਪਾਰੀ ਆ ਉਹਨੂੰ ਵੀ ਕਦੇ ਨਫ਼ਾ ਤੇ ਕਦੇ ਹਾਨੀ। ਭਾਈ ਗੁਰਦਾਸ ਜੀ ਕਹਿੰਦੇ, ਪੀਰ ਮੁਰੀਦਾਂ ਪਿਰਹੜੀ ਹੋਏ ਕਦੇ ਨਾ ਟੋਟਾ। ਗੁਰੂ ਅਤੇ ਸਿੱਖ ਦੀ ਜਿਹੜੀ ਪ੍ਰੀਤ ਆ ਉਹਦੇ ਚ ਕੋਈ ਤੋਟ ਹੈ ਹੀ ਨਹੀਂ, ਘਾਟਾ ਪੈਂਦਾ ਹੀ ਨਹੀਂ ਉਹਨਾਂ ਨੂੰ। ਮਤਲਬ ਗੁਰੂ ਦੇ ਨਾਲ ਜਦੋਂ ਸਿੱਖ ਪ੍ਰੀਤ ਕਰਦਾ ਆ ਉੱਥੇ ਲਾਭ ਹੀ ਲਾਭ ਹੈ, ਨਫ਼ਾ ਹੀ ਨਫ਼ਾ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਗੁਰੂ ਦੀ ਸਿੱਖ ਨਾਲ ਜਿਹੜੀ ਪ੍ਰੀਤ ਹੈ ਇੱਥੇ ਕਦੇ ਵੀ ਘਾਟਾ ਨਹੀਂ ਪੈਂਦਾ, ਇਹ ਲਾਭ ਦਾ ਹੀ ਪੱਖ ਹੈ। ਇੱਥੇ ਸਦਾ ਲਾਭ ਹੀ ਲਾਭ, ਲਾਭ ਹੀ ਲਾਭ ਹੈ, ਭਾਵ ਪਰਮੇਸ਼ੁਰ ਦੇ ਚਰਨਾਂ ਵਿੱਚ ਵੀ ਪ੍ਰਵਾਨ ਹੋ ਜਾਈਦਾ, ਕਬੂਲ ਹੋ ਜਾਈਦਾ। ਇੱਥੇ ਜਿਹੜੀ ਪਹਿਲਾਂ ਪੰਕਤੀ ਆਈ ਸੀ ਕਿ ਰਾਜੇ ਆਦਿਕ ਲੋਕ ਵੀ ਜੋਗ ਕਮਾਉਂਦੇ ਆ, ਬਾਨ ਪ੍ਰਸਤੀ ਹੋ ਜਾਂਦੇ ਆ, ਸਿੱਖ ਨੂੰ ਕੋਈ ਜੋਗ ਕਮਾਉਣ ਦੀ ਲੋੜ ਨਹੀਂ, ਸਿੱਖ ਜਿਹੜਾ ਉਹਨੂੰ ਕੋਈ ਬਾਨ ਪ੍ਰਸਤੀ ਬਣਨ ਦੀ ਨਹੀਂ ਗੀ ਲੋੜ, ਸਿੱਖ ਨੂੰ ਕੋਈ ਪ੍ਰਾਣਾਯਾਮ ਆਦਿਕ ਕਰਨ ਦੀ ਕੋਈ ਲੋੜ ਨਹੀਂ ਗੀ। ਉਹਨਾਂ ਭਰਥਰੀ ਗੋਪੀਨਾਥ ਵਰਗਿਆਂ ਦੀ ਤਰ੍ਹਾਂ ਸਿੱਖ ਨੇ ਕੇਵਲ ਗੁਰੂ ਨਾਲ ਪਿਆਰ ਕਰਨਾ ਹੈ, ਸਤਿਗੁਰੂ ਜੀ ਦੇ ਚਰਨਾਂ ਨਾਲ ਪ੍ਰੀਤ ਪਾਉਣੀ ਹੈ ਤੇ ਗੁਰੂ ਦੇ ਚਰਨਾਂ ਨਾਲ ਪ੍ਰੀਤ ਪਾ ਕੇ ਸਦਾ ਲਾਭ ਹੀ ਲਾਭ ਮਿਲਦਾ ਹੈ। ਵਾਰ 27 ਪੌੜੀ 9 ਵਿੱਚ ਪਵਿੱਤਰ ਪਾਵਨ ਬਚਨ ਉਚਾਰਨ ਕਰਦੇ ਨੇ। ਅੱਖੀ ਦੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਸਾਦੀ ਜੀਭ ਨ ਰੱਜੀਆ ਕਰ ਭੋਗ ਬਿਲਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਅੱਖਾਂ ਸਾਡੀਆਂ ਨਾਨਾ ਪ੍ਰਕਾਰ ਦੇ ਭਾਂਤ ਭਾਂਤ ਦੇ ਰੰਗ ਤਮਾਸ਼ੇ ਸੰਸਾਰ ਜਗਤ ਵਿੱਚ ਤੱਕਦੀਆਂ ਹੋਈਆਂ ਰੱਜਦੀਆਂ ਨੇ। ਕਦੇ ਅੱਖਾਂ ਨੇ ਆਖਿਆ ਬੜਾ ਸੰਸਾਰ ਵੇਖ ਲਿਆ, ਹੁਣ ਨਹੀਂ ਸਾਨੂੰ ਵੇਖਣ ਦੀ ਲੋੜ, ਤ੍ਰਿਪਤ ਨਹੀਂ ਹੁੰਦੀਆਂ, ਰੱਜਦੀਆਂ ਨਹੀਂ ਹਨ ਅੱਖੀਆਂ, ਜਿਤਨਾ ਮਰਜ਼ੀ ਸੰਸਾਰ ਦੇ ਰੰਗ ਤਮਾਸ਼ੇ ਵੇਖੀ ਜਾਣ। ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਉਸਤਤੀ ਹਰ ਨਿੰਦਿਆ ਕੰਨਾਂ ਨਾਲ ਸੁਣ ਸੁਣ ਕੇ ਲੋਕ ਹੱਸਦੇ ਆ, ਕਦੀ ਰੋਂਦੇ ਆ, ਪਰ ਜਿਹੜੇ ਕੰਨ ਆ ਉਹਨਾਂ ਨੇ ਕਦੇ ਆਖਿਆ ਹੁਣ ਹੋਰ ਨਹੀਂ ਅਸੀਂ ਸੁਣਨਾ, ਸਿੱਟਾ ਕੁਝ ਵੀ ਨਹੀਂ, ਨਿੰਦਿਆ ਸੁਣ ਲਈ ਆਪਣੀ ਤੇ ਸਾਧ ਸੰਗਤ ਉਦਾਸ ਹੋ ਗਿਆ, ਉਸਤਤ ਨਿੰਦਾ ਸੁਣ ਲਈ ਆਪਣੀ, ਉਸਤਤ ਸੁਣ ਲਈ ਆਪਣੀ ਤੇ ਖੁਸ਼ ਹੋ ਗਿਆ। ਉਸਤਤ ਸੁਣਨ ਨਾਲ ਖੁਸ਼ ਹੁੰਦਾ ਬੰਦਾ, ਨਿੰਦਿਆ ਸੁਣਨ ਨਾਲ ਰੋਂਦਾ ਹੈ, ਦੁਖੀ ਹੁੰਦਾ। ਬੰਦੇ ਦੀ ਹਾਲਤ ਇਹ ਆ ਵੀ ਇਹ ਉਸਤਤ ਆਪਣੀ ਸੁਣਨੀ ਚਾਹੁੰਦਾ ਤੇ ਨਿੰਦਿਆ ਦੂਜਿਆਂ ਦੀ। ਚਾਹੀਦਾ ਇਹ ਆ ਵੀ ਨਿੰਦਿਆ ਆਪਣੀ ਸੁਣੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਗੁਰਪ੍ਰਸਾਦੀ ਮਨੇ ਵਸਾਈਏ। ਨਿੰਦਿਆ ਲੋਕ ਬੇਸ਼ੱਕ ਤੁਹਾਡੀ ਕਰਨ, ਪਰ ਤੁਹਾਡਾ ਹਿਰਦਾ ਸ਼ੁੱਧ ਹੋਣਾ ਚਾਹੀਦਾ, ਹਿਰਦਾ ਸ਼ੁੱਧ ਜੋ ਨਿੰਦਾ ਹੋਏ। ਜੇ ਤੁਹਾਡਾ ਹਿਰਦਾ ਸ਼ੁੱਧ ਆ ਤੇ ਲੋਕ ਤੁਹਾਡੀ ਨਿੰਦਿਆ ਕਰਦੇ ਨੇ, ਹਮਰੇ ਕੱਪੜੇ ਨਿੰਦਕ ਧੋਏ, ਫਿਰ ਉਹ ਤੁਹਾਡੀ ਮੈਲ ਪਾਉਂਦਾ ਜਿਹੜਾ ਨਿੰਦਕ ਹੈ। ਇਸ ਲਈ ਵੱਖ ਵੱਖ ਦਲੀਲਾਂ ਦੇ ਕੇ ਫਰਮਾਨ ਕਰਦੇ ਨੇ, ਅੱਖਾਂ ਜਿਹੜੀਆਂ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ ਨਹੀਂ ਰੱਜਦੀਆਂ, ਭਾਵ ਤੱਤ ਇਹ ਹੈ ਜਿਹੜੀ ਦਾਸ ਬੇਨਤੀ ਕਰ ਰਿਹਾ। ਜਿਹੜੇ ਕੰਨ ਨੇ ਉਸਤਤ ਨਿੰਦਾ ਸੁਣਦੇ ਨੇ ਤੇ ਲੋਕ ਰੋਂਦੇ ਤੇ ਹੱਸਦੇ ਹਨ, ਪਰ ਸਿੱਟਾ ਕੁਝ ਵੀ ਨਹੀਂ। ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ, ਜੀਭ ਸਵਾਦਾਂ ਨਾਲ ਕਦੇ ਨਹੀਂ ਰੱਜਦੀ, ਤਰ੍ਹਾਂ ਤਰ੍ਹਾਂ ਦੇ ਚਸਕੇ ਤੇ ਸਵਾਦ ਚੱਖ ਚੱਖ ਕੇ ਬੜੇ ਆਨੰਦ ਮਾਣਦੀ ਹੈ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤੇ ਜਿਚਰ, ਹਰ ਰਸ ਪੱਲੇ ਨਾ ਪਏ। ਕੰਨਾਂ ਦੀ ਬਾਤ ਆਈ, ਉਹਨਾਂ ਨੂੰ ਵੀ ਆਖਿਆ ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨ ਨੂੰ ਪਠਾਏ। ਪਠਾਏ ਦਾ ਅਰਥ ਤੁਹਾਨੂੰ ਘੱਲਿਆ ਹੀ ਸੱਚੇ ਪ੍ਰਭੂ ਦਾ, ਸੱਚਾ ਨਾਮ ਸੁਣਨ ਵਾਸਤੇ ਹੈ। ਸੱਚ ਹੈ ਸੁਣਨ ਨੂੰ ਪਠਾਏ, ਸਰੀਰ ਲਾਏ ਤਾਂ ਤੁਹਾਨੂੰ ਸਰੀਰ ਦੇ ਨਾਲ ਲਾਇਆ ਕੰਨਾਂ ਨੂੰ, ਪਰਮੇਸ਼ਰ ਦਾ ਨਾਮ ਸੁਣੋ। ਸੁਣੋ ਸਤ ਬਾਣੀ, ਜਿੱਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੇ। ਸੱਚ ਅਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚ ਸੁਣਨ ਨੂੰ ਪਠਾਏ। ਇਹ ਵੀ ਬਚਨ ਆਖੇ, ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਦਿਨ ਅਵਰ ਨਾ ਦੇਖੋ ਕੋਈ। ਇਹ ਅੱਖਾਂ ਰੰਗ ਤਮਾਸ਼ੇ ਵੇਖਦੀਆਂ ਫਿਰਦੀਆਂ ਦੁਨੀਆਂ ਨੂੰ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹ ਸਾਰਾ ਵਿਸ਼ਵ ਜਿਹੜਾ ਤੁਸੀਂ ਤੱਕ ਰਹੇ ਹੋ ਜਗਤ, ਇਹੋ ਹਰ ਕਾ ਰੂਪ ਹੈ, ਇਹ ਪਰਮਾਤਮਾ ਦਾ ਰੂਪ ਹੈ। ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਸ ਲਈ ਬਚਨ ਵਰਤ ਰਹੇ ਨੇ ਵੱਖ ਵੱਖ ਅੰਗਾਂ ਨੇ, ਪਹਿਲਾਂ ਅੱਖੀਆਂ ਦਾ ਜ਼ਿਕਰ ਕੀਤਾ, ਕੰਨਾਂ ਦਾ ਜ਼ਿਕਰ ਕੀਤਾ, ਹੁਣ ਕਹਿੰਦੇ ਸਾਦੀ ਜੀਭ ਨਾ ਰਜੀਆਂ ਕਰ ਭੋਗ ਬਲਾਸੇ। ਜੀਭ ਤਰ੍ਹਾਂ ਤਰ੍ਹਾਂ ਦੇ ਸਵਾਦਾਂ ਚਸਕਿਆਂ ਨਾਲ ਕਦੇ ਨਹੀਂ ਰੱਜਦੀ, ਚੱਖ ਚੱਖ ਕੇ ਖੁਸ਼ ਹੁੰਦੀ ਹੈ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ, ਨੱਕ ਵਾਸ਼ਨਾ ਲੈ ਕੇ ਨਹੀਂ ਰੱਜਦਾ, ਦੁਰਗੰਧ ਸੁਵਾਸੇ, ਕਿਧਰੇ ਦੁਰਗੰਧ ਤੇ ਕਿਧਰੇ ਸੁਗੰਧ ਦੱਸ ਦਿੰਦਾ। ਆ ਭੈੜੀ ਗੰਧ ਆਈ ਹੈ, ਦੁਰਗੰਧ ਹੈ, ਆ ਬਈ ਬੜੀ ਵਧੀਆ ਵਾਸ਼ਨਾ ਆਈ, ਇਹ ਚੰਦਨ ਦੀ ਖੁਸ਼ਬੂ ਹੈ, ਆ ਫਲਾਣਾ ਅਤਰ, ਇਹ ਫਲਾਣਾ ਪਰਫਿਊਮ ਆ, ਆ ਗੁਲਾਬ ਦੇ ਫੁੱਲ ਦੀ ਸੁਗੰਧੀ ਹੈ, ਆ ਚਮੇਲੀ ਦੀ ਹੈ, ਇੱਦਾਂ ਦੱਸਦਾ ਨਾ ਬੰਦਾ। ਕਹਿਣ ਲੱਗੇ ਹੁਣ ਇਹ ਨੱਕ ਜਿਹੜਾ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਲੈ ਕੇ, ਵਾਸ਼ਨਾ ਲੈ ਕੇ ਰੱਜਦਾ ਨਹੀਂ ਗਾ। ਤੇ ਬੰਦੇ ਦੀ ਹਾਲਤ ਵੀ ਦੱਸਦੇ ਨੇ, ਕੀ ਕਹਿੰਦੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਜਿੰਨੀ ਮਰਜ਼ੀ ਉਮਰ 100 ਸਾਲ ਦਾ ਵੀ ਹੋ ਜੇ, ਮਰਨ ਨੂੰ ਨਹੀਂ ਜੇ ਜੀ ਕਰਦਾ, ਮਰਨ ਨੂੰ ਨਹੀਂ ਜੇ ਦਿਲ ਕਰਦਾ। 100 ਸਾਲ ਦੇ ਬੰਦੇ ਨੂੰ ਪੁੱਛ ਲਓ, ਮਰਨ ਨੂੰ ਦਿਲ ਕਰਦਾ ਹੀ ਨਹੀਂ ਕਰਦਾ। ਪਾਤਸ਼ਾਹ ਬਾਣੀ ਚ ਵੀ ਕਹਿੰਦੇ ਨੇ, ਮਰਨਾ ਤੇ ਜਗਤ ਡਰੈ, ਜੀਵਿਆ ਲੋੜੇ ਸਭ ਕੋਈ। ਤੇ ਭਾਈ ਸਾਹਿਬ ਜੀ ਬਚਨ ਕਹਿੰਦੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਰੱਜ ਕੇ ਕੋਈ ਉਮਰ ਨਹੀਂ ਭੋਗਦਾ, ਝੂਠੇ ਭਰੋਸਿਆਂ ਦੇ ਵਿੱਚ ਹੀ ਬੰਦੇ ਫਸੇ ਹੋਏ ਆ ਤੇ ਮਸਤ ਰਹਿੰਦੇ ਨੇ ਸੰਸਾਰ ਜਗਤ ਦੇ ਝੂਠੇ ਪਦਾਰਥਾਂ ਚ, ਝੂਠੇ ਭਰੋਸਿਆਂ ਚ, ਝੂਠੀਆਂ ਵਸਤਾਂ ਅਤੇ ਝੂਠੇ ਸੰਸਾਰ ਦੇ ਜਿਤਨੇ ਪਦਾਰਥ, ਖਾਣਾ ਪੀਣਾ ਪਹਿਨਣਾ ਮਾਇਆ ਤੇ ਮਹਿਲ ਮਾੜੀਆਂ ਸਾਰਿਆਂ ਵਿੱਚ ਗਲਤਾਨ ਹੋਏ ਫਿਰਦੇ। ਫਿਰ 100 ਸਾਲ ਵੀ ਜ਼ਿੰਦਗੀ ਜੀ ਲਏ ਤਾਂ ਵੀ ਕਹਿੰਦਾ ਰੱਜ ਕੇ ਨਹੀਂ ਜੀ ਸਕਿਆ। ਅਖੀਰਲੀ ਪੰਕਤੀ ਦੇ ਵਿੱਚ ਸਿੱਟਾ ਕੱਢਦੇ ਨੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਜਿਨ੍ਹਾਂ ਮੁਰੀਦਾਂ ਨੇ ਆਪਣੇ ਪੀਰਾਂ ਨਾਲ, ਅਰਥਾਤ ਜਿਹੜੇ ਸੇਵਕ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਨਾਲ ਪ੍ਰੀਤ ਕੀਤੀ ਹੈ, ਉਹਨਾਂ ਦੀ ਰਹੁ ਰੀਤ ਸੱਚੀ ਹੈ, ਉਹਨਾਂ ਨੇ ਸਹੀ ਜੀਵਨ ਦੀ ਸੱਚੀ ਸੁੱਚੀ ਮਰਿਆਦਾ ਜਿਹੜੀ ਹੈ ਉਹਨਾਂ ਨੇ ਅਪਣਾ ਲਈ ਹੈ, ਗੁਰੂ ਨਾਲ ਸਾਧ ਸੰਗਤ ਜਿਹੜੀ ਪ੍ਰੀਤ ਹੈ ਉਹ ਤ੍ਰਿਪਤੀ ਬਖਸ਼ਦੀ ਹੈ। ਬੰਦਾ ਝੂਠੇ ਭਰੋਸਿਆਂ ਵਿੱਚ ਸਾਰੀ ਉਮਰ ਗੁਜ਼ਾਰਦੇ, ਵਿਸ਼ਿਆਂ ਦੇ ਭੋਗਣ ਤੋਂ ਕਦੇ ਤ੍ਰਿਪਤ ਨਹੀਂ ਹੁੰਦਾ, ਬੰਦਾ ਵਿਸ਼ੇ ਭੋਗੀ ਜਾਂਦਾ, ਵਿਸ਼ੇ ਭੋਗੀ ਜਾਂਦਾ ਹੈ, ਕਦੇ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ। ਪਰ ਜਦੋਂ ਗੁਰੂ ਨਾਲ ਪ੍ਰੀਤ ਬਣਦੀ ਹੈ, ਸਤਿਗੁਰ ਦੇ ਚਰਨਾਂ ਨਾਲ ਪਿਆਰ ਬਣਦਾ, ਕੋਈ ਵਿਸ਼ੇ ਵਾਸ਼ਨਾ ਨਹੀਂ ਰਹਿ ਜਾਂਦੀਆਂ, ਫਿਰ ਤ੍ਰਿਪਤੀ ਹੋ ਜਾਂਦੀ ਹੈ, ਇਨਸਾਨ ਸ਼ਾਂਤ ਚਿੱਤ ਟਿਕਾਓ ਵਿੱਚ ਆ ਜਾਂਦਾ। ਇਸ ਲਈ ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ, ਗੁਰੂ ਦੀ ਆਪਣੇ ਸਿੱਖ ਦੇ ਨਾਲ ਪ੍ਰੀਤ ਤੇ ਸਿੱਖ ਦੀ ਗੁਰੂ ਦੇ ਨਾਲ ਪ੍ਰੀਤ, ਪੀਰਾਂ ਦੀ ਮੁਰੀਦਾਂ ਨਾਲ ਪ੍ਰੀਤ ਤੇ ਮੁਰੀਦ ਦੀ ਗੁਰੂ ਨਾਲ ਪ੍ਰੀਤ, ਇਸੇ ਤਰ੍ਹਾਂ ਅਭੇਦਤਾ ਵਾਲੀ ਪ੍ਰੀਤ ਹੈ। ਇਹ ਨਹੀਂ ਵੀ ਤੁਸੀਂ ਗੁਰੂ ਨੂੰ ਪ੍ਰੀਤ ਕਰੋ, ਸਤਿਗੁਰੂ ਨਾਲ ਪਿਆਰ ਕਰੋ ਤੇ ਸਤਿਗੁਰੂ ਤੁਹਾਡੇ ਨਾਲ ਕੋਈ ਪਿਆਰ ਨਾ ਕਰੇ। ਸਾਧ ਸੰਗਤ, ਭਾਈ ਗੁਰਦਾਸ ਜੀ ਦੇ ਹੀ ਬਚਨ ਹਨ, ਉਹ ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਕਿੰਨਾ ਪਿਆਰ ਕਰਦਾ ਸਾਡੇ ਨਾਲ। ਇਸ ਲਈ ਸਾਧ ਸੰਗਤ, ਇੱਕ ਕਦਮ ਗੁਰੂ ਵਾਲੇ ਪਾਸੇ ਚੱਲ ਕੇ ਜਾਈਏ ਤੇ ਗੁਰੂ ਕਰੋੜਾਂ ਕਦਮ ਅੱਗਿਓਂ ਲੈਣ ਵਾਸਤੇ ਆ ਜਾਂਦਾ। ਇਹ ਜਿਹੜੀ ਪ੍ਰੀਤ ਦੀ ਰੀਤ ਹੈ, ਇਹ ਸੱਚੀ ਸੁੱਚੀ ਰੀਤ ਹੈ ਜਿਹੜੀ ਗੁਰਸਿੱਖਾਂ ਦੇ ਦਿਲ ਅੰਦਰ ਹੈ। ਵਾਰ 27 ਪੌੜੀ 10 ਵਿੱਚ ਅੰਮ੍ਰਿਤ ਬੋਲ ਪਿਆਰੇ ਬਚਨ ਉਚਾਰਨ ਕਰਦੇ ਹਨ। ਧਰਿਗ ਸਿਰ ਜੋ ਗੁਰ ਨਾ ਨਿਵੇ ਗੁਰ ਲੱਗੈ ਨਾ ਚਰਣੀ ਧਰਿਗ ਲੋਇਣ ਗੁਰ ਦਰਸ ਵਿਣ ਵੇਖੈ ਪਰ ਤਰਣੀ ਧਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤ ਨਾ ਧਰਣੀ ਧਰਿਗ ਜਿਹਬਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ ਵਿਣ ਸੇਵਾ ਧਰਿਗ ਹੱਥ ਪੈਰ ਹੋਰ ਨਿਹਫਲ ਕਰਨੀ ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ ਅੰਗਾਂ ਦੀ ਸਫਲਤਾ ਦੱਸਦੇ ਹਨ ਸਰੀਰਕ ਅੰਗ ਕਿਵੇਂ ਕਿਵੇਂ ਸਫਲ ਹੁੰਦੇ ਹੈ ਤੇ ਕਿਵੇਂ ਕਿਵੇਂ ਇਹ ਅਸਫਲਤਾ ਵਾਲੇ ਪਾਸੇ ਨੂੰ ਚਲੇ ਜਾਂਦੇ ਹੈ। ਧਰਿਗ ਸਿਰ ਜੋ ਗੁਰ ਨਾ ਨਿਵੇ ਗੁਰ ਲੱਗੈ ਨਾ ਚਰਣੀ ਤਿਰਕਾਰ ਹੈ ਉਹ ਸਿਰ ਜੋ ਗੁਰੂ ਅੱਗੇ ਨਿਵਦਾ ਨਹੀਂ ਹਰ ਸਤਿਗੁਰ ਦੇ ਚਰਨੀ ਨਹੀਂ ਲੱਗਦਾ। ਮੈਂ ਪਾਵਨ ਬਾਣੀ ਚ ਗੁਰੂ ਪਿਆਰਿਓ ਇੱਕ ਬਚਨ ਪੜ੍ਹਿਆ ਪਾਤਸ਼ਾਹ ਪਤਾ ਕੀ ਆਖਦੇ ਆ ਕਹਿਣ ਲੱਗੇ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਦੀਜੈ ਡਾਰ ਲਾ ਦੋ ਉਹਨੂੰ ਧੜ ਦੇ ਨਾਲ ਉਹ ਸਿਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਇੱਕ ਵਚਨ ਹੋਰ ਆਇਆ ਸਿਰ ਦੇ ਬਾਰੇ ਚ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਜੈ ਕਾਏ ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਜਿਹੜਾ ਸਿਰ ਆਪਣੇ ਮਾਲਕ ਮੁਰਸ਼ਦ ਅੱਗੇ ਝੁਕਦਾ ਨਹੀਂ ਨਿਵਦਾ ਨਹੀਂ ਗੁਰੂ ਦੇ ਦਰ ਤੇ ਜਾ ਕੇ ਕਹਿੰਦੇ ਲਾਹ ਦੇ ਉਸ ਸਿਰ ਨੂੰ ਧੜ ਦੇ ਨਾਲੋਂ ਉਹਨੂੰ ਚੁੱਲ੍ਹੇ ਚ ਡਾਹ ਦੋ ਉਸ ਸਿਰ ਨੂੰ ਚਾਰ ਰੋਟੀਆਂ ਪਕਾ ਲਓ ਬਾਲਣ ਦੀ ਜਗ੍ਹਾ ਤੇ ਸਿਰ ਨੂੰ ਬਾਲ ਦੋ ਕਿਸੇ ਕੰਮ ਦਾ ਨਹੀਂ ਅੱਗ ਵਿੱਚ ਸੜਨਾ ਹੀ ਆ ਉਹਨੇ ਕੱਲ ਨੂੰ ਮੌਤ ਆ ਗਈ ਕੱਲ ਨੂੰ ਸੜਨਾ ਹੀ ਆ ਹੁਣੇ ਸਾੜ ਦੋ ਉਹਨੂੰ ਕੰਮ ਲੈ ਲਓ ਉਹਦੇ ਕੋਲੋਂ ਕੋਈ। ਸੋ ਸਿਰ ਕੀਜੈ ਕਾਏ ਕੁੰਨੇ ਹੇਠ ਜਲਾਈਏ ਬਾਲਣ ਸੰਦੈ ਥਾਏ ਬਾਲਣ ਸੰਦੈ ਥਾਏ ਦਾ ਅਰਥ ਹੈ ਬਾਲਣ ਦੀ ਲੱਕੜਾਂ ਦੀ ਥਾਂ ਤੇ ਚੁੱਲ੍ਹੇ ਚ ਡਾਹ ਕੇ ਲੋਹ ਚ ਡਾਹ ਕੇ ਉਹਨੂੰ ਸਿਰ ਨੂੰ ਜਲਾ ਦੋ ਕਿਸੇ ਕੰਮ ਦਾ ਨਹੀਂ ਜਿਹੜਾ ਗੁਰੂ ਅੱਗੇ ਨਹੀਂ ਝੁਕਦਾ। ਭਾਈ ਸਾਹਿਬ ਜੀ ਬਚਨ ਕਹਿੰਦੇ ਧਰਿਗ ਸਿਰ ਜੋ ਗੁਰ ਨਾ ਨਿਵੇ ਗੁਰ ਲੱਗਿਆ ਨਾ ਚਰਣੀ ਤਿਰਕਾਰ ਲਾਹਨਤ ਹੈ ਉਸ ਸਿਰ ਨੂੰ ਜੋ ਗੁਰੂ ਅੱਗੇ ਨਹੀਂ ਨਿਵਦਾ ਸਤਿਗੁਰ ਦੇ ਚਰਨੀ ਨਹੀਂ ਲੱਗਦਾ। ਧਰਿਗ ਲੋਇਣ ਗੁਰ ਦਰ ਸੁਗਿਣ ਦੇਖੈ ਪਰ ਤਰਣੀ ਜਿਹੜੀਆਂ ਅੱਖਾਂ ਗੁਰੂ ਦੇ ਦਰਸ਼ਨ ਤੋਂ ਬਿਨਾਂ ਪਰ ਇਸਤਰੀਆਂ ਨੂੰ ਬੁਰੀ ਨਜ਼ਰ ਨਾਲ ਤੱਕਦੀਆਂ ਹਨ ਉਹ ਤਿਰਕਾਰ ਹਨ ਅੱਖੀਆਂ ਕਿਸੇ ਕੰਮ ਦੀਆਂ ਨੇ ਜਿਹੜੀਆਂ ਅੱਖੀਆਂ ਨੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਗੁਰੂ ਦਾ ਦਰਸ਼ਨ ਕਰਕੇ ਪਰਾਇਆ ਤਨ ਜਿਹੜਾ ਉਹ ਬੁਰੀ ਨੀਅਤ ਨਾਲ ਤੱਕਣੋਂ ਹਟੀਆਂ ਨਹੀਂ ਜੇ ਤਿਰਕਾਰ ਹੈ ਉਹਨਾਂ ਅੱਖੀਆਂ। ਧਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤ ਨਾ ਧਰਨੀ ਤਿਰਕਾਰ ਹਨ ਉਹ ਕੰਨ ਜੋ ਗੁਰੂ ਦੇ ਉਪਦੇਸ਼ ਨੂੰ ਸੁਣਨਾ ਛੱਡ ਕੇ ਸਤਿਗੁਰ ਦੇ ਚਰਨਾਂ ਵੱਲ ਪ੍ਰੀਤ ਨਹੀਂ ਧਾਰਦੇ ਤਿਰਕਾਰ ਨੇ। ਸੁਰਤ ਬਿਰਤੀ ਨੂੰ ਗੁਰੂ ਚਰਨਾਂ ਵਿੱਚ ਜੋੜ ਕੇ ਜਿਨ੍ਹਾਂ ਕੰਨਾਂ ਨੇ ਬਾਣੀ ਨਹੀਂ ਸੁਣੀ ਗੁਰੂ ਦਾ ਉਪਦੇਸ਼ ਨਹੀਂ ਸੁਣਿਆ ਲਾਹਨਤ ਯੋਗ ਹਨ ਐਸੇ ਕੰਨ। ਧਰਿਗ ਜਿਹਬਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ ਉਸ ਜੀਵ ਨੂੰ ਤਿਰਕਾਰ ਹੈ ਜੋ ਸਤਿਗੁਰੂ ਜੀ ਦਾ ਸ਼ਬਦ ਛੱਡ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਮੰਤਰਾਂ ਨੂੰ ਸਿਮਰਦੀ ਫਿਰਦੀ ਕੋਈ ਤੰਤਰ ਮੰਤਰ ਕਿਸੇ ਨੇ ਦੇ ਤਾ ਆਹ ਜਪਿਆ ਕਰ ਆਹ ਜਪਿਆ ਕਰ ਕੋਈ ਜਾਦੂ ਟੂਣਿਆਂ ਦਾ ਮੰਤਰ ਕਿਸੇ ਨੇ ਦੇ ਦਿੱਤਾ ਆਹ ਜਪਿਆ ਕਰ ਲਾਹਨਤ ਹੈ ਇਹੋ ਜਿਹੇ ਜੀਵ ਨੂੰ ਜੋ ਗੁਰੂ ਦੀ ਬਾਣੀ ਨਹੀਂ ਪੜ੍ਹਦੀ ਜੋ ਗੁਰੂ ਦਾ ਸ਼ਬਦ ਨਹੀਂ ਪੜ੍ਹਦੀ। ਗੁਰੂ ਦੇ ਸ਼ਬਦ ਤੋਂ ਵੱਡਾ ਗੁਰਬਾਣੀ ਤੋਂ ਵੱਡਾ ਕੋਈ ਮੰਤਰ ਨਹੀਂ ਹੈ ਸੰਸਾਰ ਇਹ ਉਹ ਬਾਣੀ ਹੈ ਜਪੀਏ ਧਿਆਈਏ ਅਰਾਧੀਏ ਵੱਧ ਤੋਂ ਵੱਧ ਬਾਣੀ ਨਾਲ ਪਿਆਰ ਪਾਈਏ ਸਾਰੇ ਦੇ ਸਾਰੇ ਖਜ਼ਾਨੇ ਸਾਡੀ ਝੋਲੀ ਵਿੱਚ ਆ ਜਾਂਦੇ। ਤਿਰਕਾਰ ਹੈ ਉਹ ਜੀਵ ਜਿਹੜੀ ਗੁਰੂ ਦਾ ਸ਼ਬਦ ਨਹੀਂ ਜਪਦੀ ਲਾਹਨਤ ਹੈ ਉਸ ਜ਼ਬਾਨ ਨੂੰ ਜਿਹੜੀ ਜ਼ਬਾਨ ਨੇ ਨਹੀਂ ਚੌਂਕੜਾ ਮਾਰ ਕੇ ਜਪਿਆ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨਹੀਂ ਜਪਿਆ ਜਿਸ ਜ਼ਬਾਨ ਨੇ ਤਿਰਕਾਰ ਹੈ ਉਸਨੂੰ ਜਿਹਨੇ ਗੁਰਮੰਤਰ ਦਾ ਜਾਪ ਨਹੀਂ ਕੀਤਾ। ਭਗਤ ਨਾਮਦੇਵ ਜੀ ਕਹਿੰਦੇ ਹੇ ਮੇਰੀ ਇਹ ਜ਼ਬਾਨੇ ਉਸ ਦਿਨ ਤੇਰੇ 100 ਟੁਕੜੇ ਕਰ ਦੇਵਾਂ ਜਿਸ ਦਿਨ ਤੈਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਏ। ਕਿਸੇ ਕੰਮ ਦੀ ਨਹੀਂ ਹੈ ਤੂੰ ਟੁਕੜੇ ਟੁਕੜੇ ਕਰਦਿਆਂ ਤੈਨੂੰ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦੀ। ਇੱਥੋਂ ਤੱਕ ਬਾਣੀ ਨੇ ਪ੍ਰੇਰਨਾ ਦਿੱਤੀ ਸਾਧ ਸੰਗਤ। ਰੇ ਜਿਹਬਾ ਕਰੂੰ ਸੱਤ ਖੰਡ ਖੰਡ ਦਾ ਅਰਥ ਹੁੰਦਾ ਟੁਕੜਾ ਸੱਤ ਖੰਡ ਦਾ ਮਤਲਬ 100 ਟੁਕੜਾ ਰੇ ਜੇ ਬਾ ਹੇ ਮੇਰੀ ਅਜੇਬੇ ਹੇ ਮੇਰੀ ਜਬਾਨ ਕਰੋਂ ਸੱਤ ਖੰਡ ਸੌ ਟੁਕੜਾ ਕਰ ਦੇਵਾਂ ਤੇਰਾ। ਪੁੱਛਿਆ ਕਦੋਂ ਜਾਮ ਨਾ ਉਚਰਸ ਸ੍ਰੀ ਗੋਬਿੰਦ ਜਦੋਂ ਨਹੀਂ ਜਪਦੀ ਉਸ ਗੋਬਿੰਦ ਵਾਹਿਗੁਰੂ ਦਾ ਨਾਮ ਹੇ ਰਸਨਾ ਜਿਸ ਦਿਨ ਤੂੰ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ ਜਿਸ ਦਿਨ ਤੂੰ ਨਹੀਂ ਪੜਿਆ ਗੁਰੂ ਦੀ ਬਾਣੀ ਨੂੰ ਜਿਸ ਦਿਨ ਕਈ ਨਹੀਂ ਕੀਤਾ ਗੁਰੂ ਦੀ ਬਾਣੀ ਦਾ ਤੂੰ ਨਿਤਨੇਮ ਨਹੀਂ ਆਇਆ ਤੇਰੀ ਰਸਨਾ ਤੇ ਵਾਹਿਗੁਰੂ 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 ਕਹਿੰਦੇ ਸੌ ਟੋਟਾ ਕਰ ਦੇਵਾਂ ਤੇਰਾ ਜਿਸ ਦਿਨ ਨਾਮ ਨਹੀਂ ਜਪਦੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਇਹ ਬਚਨ ਵਰਤੇ ਹਨ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਐ। ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ ਧਰਿਦ ਜਿਹਬਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ। ਉਸ ਜੀਵ ਨੂੰ ਤਰਕਾਰ ਹੈ ਲਾਨਤ ਹੈ ਜਿਹੜੀ ਸਤਿਗੁਰੂ ਜੀ ਦੀ ਬਾਣੀ ਨੂੰ ਛੱਡ ਕੇ ਗੁਰ ਸ਼ਬਦ ਨੂੰ ਛੱਡ ਕੇ ਹੋਰ ਮੰਤਰਾਂ ਨੂੰ ਸਿਮਰਦੀ ਫਿਰਦੀ ਹੈ ਇੱਧਰ ਉੱਧਰ ਦੀਆਂ ਹੋਰ ਬਾਤਾਂ ਪਾਉਂਦੇ ਫਿਰਦੇ ਜ਼ਬਾਨ ਨਾਲ ਇਹ ਜ਼ਬਾਨ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਮਿਲੀ ਹੈ। ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਤਰਕਾਰ ਹੈ ਹੱਥਾਂ ਅਤੇ ਪੈਰਾਂ ਨੂੰ ਜੋ ਗੁਰੂ ਦੀ ਸੇਵਾ ਛੱਡ ਕੇ ਹੋਰ ਝੂਠੀਆਂ ਅਫਲ ਕਰਨੀਆਂ ਜਿਹੜੀਆਂ ਜਿਨ੍ਹਾਂ ਚੋਂ ਕੋਈ ਸ੍ਰੇਸ਼ਟ ਫਲ ਨਹੀਂ ਮਿਲਣਾ ਉਹ ਦੁਨੀਆਂ ਦੇ ਧੰਦਿਆਂ ਵਿੱਚ ਗਲਤਾਨ ਹੋ ਗਏ ਨੇ। ਭਾਵ ਕਿਰਤ ਕਰਨ ਤੋਂ ਨਹੀਂ ਵਰਜਿਆ ਭਾਈ ਗੁਰਦਾਸ ਨੇ, ਕਿਰਤ ਕਰਨੀ ਹੈ ਪਰ ਤਰਕਾਰ ਹਨ ਉਹ ਹੱਥ ਜਿਨ੍ਹਾਂ ਹੱਥਾਂ ਨੇ ਕਦੇ ਕਿਸੇ ਭੁੱਖੇ ਨੂੰ ਭੋਜਨ ਨਹੀਂ ਛਕਾਇਆ। ਤਰਕਾਰ ਹਨ ਉਹ ਹੱਥ ਜਿਨ੍ਹਾਂ ਹੱਥਾਂ ਨੇ ਕਦੇ ਸੰਗਤ ਵਿੱਚ ਜਾ ਕੇ ਕੋਈ ਸੇਵਾ ਨਹੀਂ ਕੀਤੀ, ਕੋਈ ਪੱਖਾ ਨਹੀਂ ਝੱਲਿਆ, ਕਿਤੇ ਚੁੱਲ੍ਹੇ 'ਚ ਅੱਗ ਨਹੀਂ ਡਾਹੀ, ਕਿਤੇ ਇਹਦੇ ਨਾਲ ਗੁਰੂ ਦਰ ਦੇ ਘਰ ਦੇ ਰੁਮਾਲੇ ਨਹੀਂ ਧੋਤੇ, ਤੱਪੜ ਚਾਦਰਾਂ ਨਹੀਂ ਝਾੜੀਆਂ, ਇਹਨਾਂ ਹੱਥਾਂ ਨਾਲ ਕਿਸੇ ਨੂੰ ਪਾਣੀ ਨਹੀਂ ਪਿਆਇਆ। ਤਰਕਾਰ ਹਨ ਉਹ ਹੱਥ, ਲਾਨਤ ਯੋਗ ਹਨ ਉਹ ਹੱਥ। ਭਾਵ ਬੜੀ ਤਰ੍ਹਾਂ ਦੀਆਂ ਸੇਵਾਵਾਂ ਨੇ ਹੋਰ ਵੀ ਪ੍ਰਮਾਣ ਦਿੱਤੇ ਜਾ ਸਕਦੇ। ਤੱਤ ਦੀ ਗੱਲ ਇਹ ਹੈ ਕਿ ਤਰਕਾਰ ਯੋਗ ਹਨ ਉਹ ਹੱਥ ਜਿਹੜੇ ਗੁਰੂ ਦੀ ਸੇਵਾ, ਸੰਗਤ ਦੀ ਸੇਵਾ, ਗੁਰਸਿੱਖਾਂ ਦੀ ਸੇਵਾ ਨਹੀਂ ਕਰਦੇ। ਲਾਨਤ ਯੋਗ ਹਨ ਉਹ ਪੈਰ ਜਿਹੜੇ ਗੁਰੂ ਦੀ ਸੇਵਾ ਛੱਡ ਕੇ ਹੋਰ ਥਾਂ ਥਾਂ ਤੇ ਭਟਕਦੇ ਫਿਰਦੇ ਹਨ। ਆਪਣੇ ਸਤਿਗੁਰ ਦਾ ਦਰ ਛੱਡ ਕੇ ਚਾਹੀਦਾ ਤੇ ਇਹ ਸੀ ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਗੁਰੂ ਦੇ ਦੁਆਰੇ ਤੇ ਭੱਜ ਭੱਜ ਕੇ ਦੌੜ ਕੇ ਆਉਣਾ ਸੀ। ਪਰ ਤਰਕਾਰ ਲਾਨਤ ਯੋਗ ਹਨ ਉਹ ਪੈਰ ਜਿਹੜੇ ਸਤਿਗੁਰੂ ਦੇ ਦਰ ਤੇ ਚੱਲ ਕੇ ਨਹੀਂ ਆਉਂਦੇ। ਬਾਕੀ ਜਿੰਨੀਆਂ ਹੋਰ ਕਰਨੀਆਂ ਨੇ ਨਾ ਕੰਮ ਕਾਰ ਕਰਦੇ ਆ, ਭਾਈ ਗੁਰਦਾਸ ਜੀ ਕਹਿੰਦੇ ਹੋਰ ਨਿਹਫਲ ਕਰਨੀ, ਉਹ ਨਿਸਫਲ ਆ ਸਾਰੇ ਦਾ ਸਾਰਾ ਕੁਝ। ਉਹ ਦੁਨੀਆਦਾਰੀ ਦੇ ਵਿੱਚ ਤੇ ਬਾਕੀ ਕੰਮ ਤੈਨੂੰ ਰਾਸ ਆ ਸਕਦੇ ਆ, ਕੋਈ ਤੇਰੀ ਮਦਦ ਕਰ ਸਕਦੇ, ਪਰੰਤੂ ਸਫਲੇ ਹੱਥ ਪੈਰ ਉਦੋਂ ਹੀ ਹੋਣੇ ਆ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਆਣ ਕੇ ਸੇਵਾ ਦੇ ਵਿੱਚ ਲੱਗ ਗਏ। ਤੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸ਼ਰਣੀ। ਇਸੇ ਤਰ੍ਹਾਂ ਪੀਰਾਂ ਨਾਲ ਮੁਰੀਦਾਂ ਦੀ ਪ੍ਰੀਤ ਜਿਹੜੀ ਹੈ ਉਹ ਸੁਖ ਦੇਣ ਵਾਲੀ ਹੈ, ਸੁਖ ਸਤਿਗੁਰ ਸ਼ਰਣੀ। ਆਤਮਿਕ ਸੁਖ, ਆਤਮਿਕ ਆਨੰਦ ਤੇ ਟਿਕਾ ਗੁਰੂ ਦੀ ਸ਼ਰਨ ਵਿੱਚ ਹੀ ਹੈ। ਜੋ ਲੋਕ ਸ਼ਰਧਾਲੂ ਹੋ ਕੇ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਨਾਲ ਪ੍ਰੀਤ ਕਰਦੇ ਨੇ ਉਹਨਾਂ ਦੇ ਸਿਰ, ਨੱਕ, ਕੰਨ, ਜੀਭ, ਹੱਥ, ਪੈਰ ਸਾਰੇ ਦੇ ਸਾਰੇ ਅੰਗ ਸਫਲੇ ਹੋ ਜਾਂਦੇ ਹਨ, ਕਿਉਂਕਿ ਗੁਰੂ ਪਰਮੇਸ਼ਰ ਨਾਲ ਪਿਆਰ ਕਰਨ ਵਾਲੇ ਜਿਹੜੇ ਉਹ ਇਹਨਾਂ ਹੱਥਾਂ ਪੈਰਾਂ ਅੰਗਾਂ ਨਾਲ ਸਤਿਗੁਰੂ ਪਾਤਸ਼ਾਹ ਦੀ ਯਾਦ ਅਤੇ ਪ੍ਰਭੂ ਦੇ ਚਿੰਤਨ ਵਿੱਚ ਜੁੜਦੇ ਹਨ। ਇਸ ਲਈ ਉਹ ਹੱਥ ਪੈਰ ਅੰਗ ਸਫਲੇ ਹੋ ਜਾਂਦੇ ਹਨ। ਜਿਹੜੇ ਗੁਰੂ ਦੇ ਚਰਨਾਂ ਨਾਲੋਂ ਟੁੱਟੇ ਰਹੇ ਉਹਨਾਂ ਦੇ ਅੰਗ ਹੱਥ ਪੈਰ ਵੀ ਨਿਸਫਲ ਤੇ ਤਰਕਾਰ ਯੋਗ ਰਹਿ ਗਏ। ਇਸ ਲਈ ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸ਼ਰਣੀ, ਜਿਹੜਾ ਆਤਮਿਕ ਸੁਖ ਆਤਮਿਕ ਆਨੰਦ ਹੈ ਉਹ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਹੀ ਹੈ। ਗੁਰੂ ਦੇ ਚਰਨਾਂ ਵਿੱਚ ਜਿਹੜੇ ਮਨ ਬਿਰਤੀ ਕਰਕੇ ਜੁੜਨਗੇ ਉਹ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਣਗੇ, ਪ੍ਰਵਾਨ ਹੋ ਜਾਣਗੇ। ਵਾਰ 27 ਪੌੜੀ 11 ਵਿੱਚ ਪਾਵਨ ਪਵਿੱਤਰ ਬਚਨ ਸੱਚੀ ਲਗਨ ਦੇ ਪ੍ਰਥਾਏ ਫੁਰਮਾਨ ਕਰਦੇ ਨੇ। ਹੋਰਤ ਰੰਗ ਨਾ ਰਚੀਐ ਸਭ ਕੂੜ ਦਸੰਦਾ, ਹੋਰਤ ਸਾਧ ਨਾ ਲੱਗੀਐ ਹੋਏ ਵਿਸੁਲ ਗੰਦਾ, ਹੋਰਤ ਰਾਗ ਨਾ ਰੀਝੀਐ ਸੁਣ ਸੁਖ ਨਾ ਲਹੰਦਾ, ਹੋਰ ਬੁਰੀ ਕਰਤੂਤ ਹੈ ਲੱਗੈ ਫਲ ਮੰਦਾ, ਹੋਰਤ ਪੰਥ ਨਾ ਚੱਲੀਐ ਠੱਗ ਚੋਰ ਮੋਹੰਦਾ, ਪੀਰ ਮੁਰੀਦਾਂ ਪਿਰਹੜੀ ਸੱਚ ਸੱਚ ਮਿਲੰਦਾ, ਪੀਰ ਮੁਰੀਦਾਂ ਪਿਰਹੜੀ ਸੱਚੋ ਸੱਚ ਮਿਲੰਦਾ। ਫਰਮਾਨ ਕੀਤਾ ਹੋਰ ਤਰੰਗ ਨਾ ਰਚੀਐ, ਸਭ ਕੂੜ ਦਸੰਦਾ। ਕਹਿਣ ਲੱਗੇ ਹੋਰ ਸਾਰੇ ਦੇ ਸਾਰੇ ਸੰਸਾਰ ਦੇ ਜਿੰਨੇ ਰੰਗ ਤਮਾਸ਼ੇ ਹਨ ਉਹਨਾਂ ਚ ਪ੍ਰੀਤ ਨਾ ਕਰੀਏ, ਸਾਰੇ ਦੇ ਸਾਰੇ ਰੰਗ ਕੂੜੇ ਹੀ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣ ਹਾਰ, ਕੂੜ ਸੋਇਨਾ, ਕੂੜ ਰੁਪਾ, ਰੁਪਾ ਦਾ ਅਰਥ ਚਾਂਦੀ, ਕੂੜ ਸੋਇਨਾ, ਕੂੜ ਰੁਪਾ, ਤੇ ਜੇ ਸੋਨਾ ਚਾਂਦੀ ਵੀ ਕੂੜ ਤੇ ਪਹਿਨਣ ਵਾਲੇ ਕਿਵੇਂ ਸੱਚੇ ਹੋ ਗਏ। ਕਹਿਣ ਲੱਗੇ ਕੂੜ ਪਹਿਨਣ ਹਾਰ, ਕੂੜ ਕਾਇਆ, ਆਹ ਜਿਹੜਾ ਸਰੀਰ ਆ ਬਿਨਸ ਜਾਣਾ ਕੂੜਾ ਵਾਏ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਜੋਬਨ ਜਵਾਨੀ ਦਾ ਵੀ ਹੰਕਾਰ ਨਾ ਕਰੀ ਬਿਨਸ ਜਾਣੀ ਨਾਸ਼ਮਾਨ। ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜਾ ਨਿਉਣ ਲੱਗਾ, ਕੂੜਿਆ ਤੇਰਿਆ ਕੂੜੀਆਂ ਚੀਜ਼ਾਂ ਨਾਲ ਹੀ ਪਿਆਰ ਬਣ ਗਿਆ, ਝੂਠਿਆ ਤੇਰੀਆਂ ਝੂਠੀਆਂ ਚੀਜ਼ਾਂ ਨਾਲ ਹੀ ਸਨੇਹ ਤੇ ਪ੍ਰੀਤ ਬਣ ਗਈ, ਕੂੜ ਕੂੜਾ ਨਿਹੋਂ ਲੱਗਾ। ਤੇ ਜਦੋਂ ਕੂੜ ਨਾਲ ਨਿਹੋਂ ਲੱਗ ਗਿਆ ਤੇ ਸੱਚ ਨਾਲ ਥੋੜੀ ਬਣਿਆ, ਹੁਣ ਫਿਰ ਵਿਸਰਿਆ ਕਰਤਾਰ, ਨਿਰੰਕਾਰ ਪਰਮਾਤਮਾ ਵਿਸਰ ਗਿਆ, ਨਿਰੰਕਾਰ ਪਰਮੇਸ਼ਰ ਨਾਲੋਂ ਭੁੱਲਿਆ ਰਿਹਾ। ਇਸ ਲਈ ਭਾਈ ਗੁਰਦਾਸ ਜੀ ਸੁਚੇਤ ਕਰਦੇ ਨੇ, ਹੋਰਤ ਰੰਗ ਨਾ ਰਚੀਏ, ਸਭ ਕੂੜ ਦਸੰਦਾ। ਸਾਰੇ ਦੇ ਸਾਰੇ ਦੁਨੀਆਂ ਦੇ ਜਿੰਨੇ ਰੰਗ ਤਮਾਸ਼ੇ ਆ ਇਹਨਾਂ ਵਿੱਚ ਰਚੀਏ ਨਾ, ਭਾਵੇਂ ਇਹਨਾਂ ਚ ਪ੍ਰੀਤ ਨਾ ਪਾਈਏ, ਇਹ ਸਾਰੇ ਦੇ ਸਾਰੇ ਕੂੜੇ ਹੀ ਦਿਸਦੇ, ਨਾਸ਼ਮਾਨ ਨੇ। ਹੋਰਤ ਸਾਧ ਨਾ ਲੱਗੀ ਹੈ, ਹੋਏ ਵਿਸੁਲ ਗੰਦਾ। ਹੋਰ ਸਵਾਦਾਂ ਦੇ ਵਿੱਚ ਆਪਣੇ ਮਨ ਨੂੰ ਪਰਚਾਈਏ ਨਾ, ਕਿਉਂਕਿ ਇਹ ਜ਼ਹਿਰ ਦੀਆਂ ਹੀ ਗੰਦਲਾਂ ਹਨ। ਜਿਵੇਂ ਆਪਾਂ ਸਾਗ ਤੋੜਦੇ ਨਾ, ਸਾਗ ਖਾਂਦੇ ਆਪਾਂ, ਤੇ ਸਰੋਂ ਦਾ ਸਾਗ ਹੋਵੇ ਤੇ ਉਹਨੂੰ ਗੰਦਲਾਂ ਕਹਿੰਦੇ ਆ, ਸਰੋਂ ਦੇ ਬੂਟਿਆਂ ਨੂੰ, ਤੇ ਇਹ ਸਰੋਂ ਦੇ ਸਾਗ ਦੀਆਂ ਭਾਵ ਸਰੋਂ ਦੀਆਂ ਬੜੀਆਂ ਮੋਟੀਆਂ ਗੰਦਲਾਂ ਆ, ਇਹਨਾਂ ਦਾ ਸਾਗ ਬਣਾਉਣਾ, ਇੱਦਾਂ ਕਹਿੰਦੇ। ਹੋਏ ਵਿਸਲ ਗੰਦਾ, ਸੰਸਾਰ ਦੇ ਮੋਹ ਮਾਇਆ ਤੇ ਸਵਾਦ ਜਿਹੜੇ ਇਹ ਜ਼ਹਿਰ ਦੀਆਂ ਗੰਦਲਾਂ। ਭਗਤ ਸ਼ੇਖ ਫਰੀਦ ਸਾਹਿਬ ਜੀ ਵੀ ਇਹ ਬਚਨ ਫੁਰਮਾਨ ਕਰਦੇ ਨੇ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਵਾੜ। ਇਹ ਜਿਹੜੇ ਦੁਨੀਆਂ ਦੇ ਪਦਾਰਥ ਹਨ ਸਾਧ ਸੰਗਤ ਸੱਚ ਜਾਣਿਆ, ਜੇ ਪਰਾਇਆ ਤਨ, ਪਰਾਇਆ ਧਨ, ਪਰਾਈ ਨਿੰਦਿਆ ਬੜੀ ਚੰਗੀ ਲੱਗਦੀ ਜੇ ਬੰਦੇ ਨੂੰ। ਦੁਨੀਆਂ ਦੇ ਪਦਾਰਥ, ਮਾਇਆ ਦੇ ਪਦਾਰਥ, ਸੰਸਾਰ ਦੇ ਰੂਪ, ਜੋਬਨ ਜਵਾਨੀਆਂ ਬੜੀਆਂ ਚੰਗੀਆਂ ਲੱਗਦੀਆਂ ਜੇ। ਆ ਸੰਸਾਰ ਦੇ ਸੁੱਖ ਝੂਠ ਬੋਲ ਕੇ ਇਕੱਠੀ ਕੀਤੀ ਮਾਇਆ ਬੜੀ ਚੰਗੀ ਲੱਗਦੀ ਜੇ। ਪਰਾਇਆ ਤਨ, ਪਰਾਇਆ ਧਨ, ਬੁਰੀ ਨੀਅਤ ਨਾਲ ਤੱਕਣਾ ਬੜਾ ਮੋਹ ਜੇ ਇਹਦੇ ਨਾਲ ਲੋਕਾਂ ਦਾ, ਸੰਸਾਰ ਦਾ। ਪਰ ਕਹਿਣ ਲੱਗੇ ਜ਼ਹਿਰ ਦੀਆਂ ਗੰਦਲਾਂ ਹੀ ਜ਼ਹਿਰ ਦੀਆਂ, ਪਰ ਉੱਤੇ ਖੰਡ ਲਵੇਟੀ ਹੈ, ਤੈਨੂੰ ਖੰਡ ਦਿਸਦੀ ਹੈ, ਜ਼ਹਿਰ ਨਹੀਂ ਤੈਨੂੰ ਨਜ਼ਰ ਆਉਂਦੀ। ਭਾਵੇਂ ਇਹਨਾਂ ਦਾ ਰਿਜ਼ਲਟ ਬੜਾ ਮਾੜਾ ਹੀ, ਨਤੀਜਾ ਬੜਾ ਮਾੜਾ ਹੀ ਇਹਦਾ। ਇਹ ਬਾਤ ਕਿਹਨੇ ਆਖੀ? ਭਗਤ ਸ਼ੇਖ ਫਰੀਦ ਸਾਹਿਬ। ਅੰਦਰ ਜ਼ਹਿਰ ਤੇ ਬਾਹਰੋਂ ਖੰਡ ਦੇ ਵਿੱਚ ਦੁਨੀਆਂ ਦੇ ਪਦਾਰਥ ਬੜੇ ਮਿੱਠੇ ਲੱਗਦੇ, ਮਾਇਆ ਦੇ ਭੋਗ ਬੜੇ ਮਿੱਠੇ ਲੱਗਦੇ ਆ, ਸੰਸਾਰ ਦੇ ਸਵਾਦ ਬੜੇ ਮਿੱਠੇ ਲੱਗਦੇ, ਸ਼ਰਾਬਾਂ ਕਬਾਬਾਂ ਪਰਾਇਆ ਧਨ ਤੱਕਣਾ ਬੜਾ ਚੰਗਾ ਲੱਗਦਾ। ਤੇ ਸਾਧ ਸੰਗਤ ਹੁਣ ਹੋਇਆ ਕਿ ਅੰਦਰ ਜ਼ਹਿਰ, ਦੁੱਖ ਹੀ ਦੇਣਾ ਇਹਨਾਂ ਨੇ, ਜ਼ਿੰਦਗੀ ਬਰਬਾਦ ਕਰ ਦੇਣੀ ਤੇਰੀ ਇਹਨਾਂ ਨੇ, ਆਤਮਿਕ ਜੀਵਨ ਨਾਸ਼ ਕਰਕੇ ਰੱਖ ਦੇਣਾ ਤੇਰਾ ਇਹਨਾਂ ਨੇ। ਸਲੋਕ ਭਗਤ ਸ਼ੇਖ ਫਰੀਦ ਸਾਹਿਬ। ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਇੱਕ ਤੇ ਗੁਰੂ ਦੀ ਕਿਰਪਾ ਨਾਲ ਇਹਨਾਂ ਤੋਂ ਬਚ ਗਏ ਆ, ਬਹੁਤੇ ਐਸੇ ਆ ਜਿਨ੍ਹਾਂ ਨੇ ਜੀਵਨ ਉਜਾੜ ਲਿਆ। ਇਸ ਲਈ ਭਾਈ ਗੁਰਦਾਸ ਜੀ ਪ੍ਰੇਰਨਾ ਦਿੰਦੇ, ਹੋਰ ਤਸਾਦ ਨਾ ਲੱਗੀ ਹੈ, ਪਰਮੇਸ਼ਰ ਦੇ ਨਾਮ ਦਾ ਰਸ ਲੈ, ਨਾਮ ਦਾ ਸਵਾਦ ਮਾਣ, ਵਾਹਿਗੁਰੂ ਵਾਹਿਗੁਰੂ ਜਪ, ਸਭ ਦੁਨੀਆਂ ਦੀ ਮੋਹ ਮਾਇਆ ਪਦਾਰਥ ਤੋਂ ਸੁਰਤ ਨੂੰ ਉੱਚਾ ਉਠਾ ਕੇ ਰੱਖ, ਪਾਪਾਂ ਦਾ ਭਾਗੀ ਨਾ ਬਣ। ਕਹਿਣ ਲੱਗੇ ਹੋਰ ਸਵਾਦਾਂ ਵਿੱਚ ਮਨ ਨਾ ਲਾਈਏ, ਇਹ ਜ਼ਹਿਰ ਦੀਆਂ ਗੰਦਲਾਂ ਹਨ। ਹੋਰਤ ਰਾਗ ਨਾ ਰੀਝੀਏ, ਸੁਣ ਸੁੱਖ ਨਾ ਲਹੰਦਾ। ਹੋਰ ਹੋਰ ਰਾਗਾਂ ਦੇ ਵਿੱਚ ਭਾਵ ਗੁਰੂ ਦੇ ਸ਼ਬਦ ਨੂੰ ਛੱਡ ਕੇ ਮਸਤ ਨਾ ਹੋਈਏ, ਤਰ੍ਹਾਂ ਤਰ੍ਹਾਂ ਦੇ ਹੋਰ ਗਾਣੇ, ਆ ਗੰਦੇ ਗੀਤ ਨਾ ਸੁਣਦਾ ਫਿਰ, ਇੱਧਰ ਉੱਧਰ ਦੀਆਂ ਗੰਦੀਆਂ ਫਿਲਮਾਂ ਨਾ ਵੇਖਦਾ ਫਿਰ, ਐਵੇਂ ਨਾ ਭਟਕਦਾ ਫਿਰ। ਸਿੱਖਾ ਇਹਨਾਂ ਹੋਰ ਰਾਗਾਂ ਦੇ ਵਿੱਚ ਮਸਤ ਨਾ ਹੋ, ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਦਾਤਾ ਜੀ ਨੇ ਬੇਅੰਤ ਬਖਸ਼ਿਸ਼ਾਂ ਦਿੱਤੀਆਂ, ਉਹ ਵੀ ਬਾਣੀ ਰਾਗਾਂ ਚ ਉਚਾਰਨ ਕੀਤੀ, ਉਹਨੂੰ ਗਾ, ਉਹਨੂੰ ਪੜ, ਉਹਨੂੰ ਕਮਾ, ਕਿਉਂਕਿ ਸੁਣ ਸੁੱਖ ਨਾ ਲਹੰਦਾ। ਜਿਹੜੇ ਦੁਨਿਆਵੀ ਰਾਗ ਤੇ ਚੋਜ ਤਮਾਸ਼ੇ ਤੇ ਗੰਦੇ ਗੀਤ ਗਾਣੇ ਨਾ, ਉਹਨਾਂ ਨੂੰ ਸੁਣਨ ਨਾਲ ਸੁੱਖ ਨਹੀਂ ਲੈ ਸਕਦੇ, ਪਾਪਾਂ ਦੇ ਅਧਿਕਾਰੀ ਬਣਾਂਗੇ। ਤੇ ਗੁਰੂ ਦੀ ਬਾਣੀ ਇਹ ਵੀ ਰਾਗਾਂ ਚ ਉਚਾਰਨ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ। ਆਪਾਂ ਪੜ੍ਹਦੇ ਸ੍ਰੀ ਰਾਗ ਮਹੱਲਾ ਪੰਜਵਾਂ, ਮਾਝ ਮਹੱਲਾ ਚੌਥਾ, ਗੌੜੀ ਮਹੱਲਾ ਪਹਿਲਾ ਪੜ੍ਹਦੇ ਆਪਾਂ, ਦੇਵ ਗੰਧਾਰੀ ਮਹੱਲਾ ਚੌਥਾ, ਸੋਰਠ ਮਹੱਲਾ ਨੌਵਾਂ ਪੜ੍ਹਦੇ। ਇਹ ਸਾਰੀ ਦੀ ਸਾਰੀ ਜਿਹੜੀ ਬਾਣੀ ਹੈ ਇਹ ਵੀ ਰਾਗਾਂ ਚ ਇਸ ਬਾਣੀ ਨੂੰ ਗਾ, ਕਮਾ, ਜਪ, ਬਾਣੀ ਨਾਲ ਜੁੜ, ਸਾਰੇ ਦੇ ਸਾਰੇ ਪਾਪ ਤੇਰੇ ਧੋ ਕੇ ਰੱਖ ਦੇਗੀ। ਹੋਰ ਰਾਗਾਂ ਦੇ ਵਿੱਚ ਤੇ ਗੀਤ ਗਾਣਿਆਂ ਵਿੱਚ ਨਾ ਰੁੱਝਿਆ ਫਿਰ, ਸਤਿਗੁਰ ਦੇ ਚਰਨਾਂ ਵਿੱਚ ਜੁੜ, ਗੁਰੂ ਦੀ ਬਾਣੀ ਨਾਲ ਪ੍ਰੀਤ ਪਾ, ਬਾਣੀ ਦਾ ਕੀਰਤਨ ਕਰ, ਸ਼ਬਦ ਦਾ ਕੀਰਤਨ ਕਰ, ਸ਼ਬਦ ਨਾਲ ਸਾਂਝ ਪਾ। ਰਾਗਾਂ ਦੇ ਵਿੱਚ ਬਾਣੀ, ਸ਼ਬਦ ਗਾਉਣੇ, ਪ੍ਰੇਮ ਪਾਉਣਾ, ਕਮਾਉਣਾ, ਮਨ ਹਿਰਦੇ ਚ ਵਸਾਉਣਾ ਬਾਣੀ ਨੂੰ, ਸਾਰੇ ਦੇ ਸਾਰੇ ਪਾਪਾਂ ਦਾ ਨਾਸ਼ ਕਰ ਦਿੰਦੀ ਹੈ ਇਹ ਬਾਣੀ। ਪਰਮੇਸ਼ੁਰ ਤੋਂ ਆਈ ਹੈ ਖਸਮ ਤੋਂ, ਪਿਆਰ ਵਿੱਚ ਪੜ ਕੇ, ਗਾ ਕੇ, ਦਿਲ ਚ ਵਸਾ ਕੇ ਵੇਖ, ਨਿਤਨੇਮ ਕਰਕੇ ਵੇਖ, ਬਾਣੀ ਨਾਲ ਸਾਂਝ ਪਾ ਕੇ ਵੇਖ, ਖਸਮ ਤੋਂ ਆਈ ਹੈ ਖਸਮ ਤੱਕ ਲੈ ਜਾਂਦੀ ਹੈ, ਤੇਰੀ ਸੁਰਤ ਨੂੰ ਰੱਬ ਤੱਕ ਲੈ ਜਾਏਗੀ ਇਹ ਬਾਣੀ। ਹੋਰ ਬੁਰੀ ਕਰਤੂਤ ਹੈ ਲੱਗੈ ਫਲ ਮੰਦਾ, ਹੋਰ ਸੰਸਾਰ ਦੀਆਂ ਕਰਤੂਤਾਂ ਬੁਰੀਆਂ ਹਨ, ਭਾਵ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਜਿਹੜਾ ਬੰਦਾ ਦੌੜਿਆ ਫਿਰਦਾ, ਇਹਨਾਂ ਕਰਤੂਤਾਂ ਬੁਰੀਆਂ ਵਿੱਚ ਨਾ ਪੈ, ਕਿਉਂਕਿ ਇਹਨਾਂ ਦਾ ਫਲ ਅੰਤ ਨੂੰ ਮੰਦਾ ਹੀ ਹੁੰਦਾ ਹੈ, ਬੁਰੇ ਕੰਮ ਦਾ ਬੁਰਾ ਹੀ ਨਤੀਜਾ ਨਿਕਲਣਾ। ਜਿਹਾ ਬੀਜ ਸੋ ਲੁਣੈ ਕਰਮਾ ਸੰਜੜਾ ਖੇਤ, ਆਪੇ ਬੀਜ ਆਪੇ ਹੀ ਖਾਹੋ, ਜੋ ਬੀਜਿਆ ਹੈ ਆਖਰ ਨੂੰ ਵੱਢਣਾ ਪਵੇਗਾ। ਫਿਰ ਪ੍ਰਮਾਣ ਕਰਦੇ ਨੇ, ਹੋਰਤ ਪੰਥ ਨਾ ਚੱਲੀਏ ਠੱਗ ਚੋਰ ਮੋਹੰਦਾ, ਹੋਰ ਹੋਰ ਰਸਤਿਆਂ ਦੇ ਉੱਤੇ ਨਾ ਤੁਰਿਆ ਫਿਰ ਸਿੱਖਾ, ਗੁਰੂ ਦਾ ਰਸਤਾ ਛੱਡ ਕੇ। ਭਾਵ ਜੋਗੀ, ਜੰਗਮ, ਸਰੇਵੜੇ, ਮੜੀਆਂ, ਮਸਾਣ, ਕਬਰਾਂ, ਤੀਰਥਾਂ ਆਦਿਕਾਂ, ਗੰਗਾ ਤੇ ਜਾ ਕੇ ਨਹਾਉਂਦਾ ਫਿਰ, ਜੰਤਰ ਮੰਤਰ, ਟੂਣੇ ਟਮਾਣੇ, ਜੋਤਸ਼ੀ, ਮੂਰਤ ਕਢਾਉਣੇ, ਟੇਵੇ ਬਣਾਉਣੇ, ਜਠੇਰਿਆਂ ਦੀ ਪੂਜਾ ਕਰਨੀ, ਹੋਰਤ ਪੰਥ ਨਾ ਚੱਲੀਏ। ਕਹਿੰਦੇ ਗੁਰੂ ਦਾ ਚਲਾਇਆ ਜਿਹੜਾ ਪੰਥ ਹੈ ਨਾ, ਰਸਤਾ, ਗੁਰਮਤ ਦਾ, ਨਾਮ ਜਪ, ਕਿਰਤ ਕਰ, ਵੰਡ ਕੇ ਛਕ, ਅਕਾਲ ਦੀ ਪੂਜਾ ਕਰ, ਬਾਣੀ ਬਾਣੀ ਦਾ ਧਾਰਨੀ ਹੋ ਜਾ, ਤੇਰੀ ਜ਼ਿੰਦਗੀ ਦਾ ਬੇੜਾ ਪਾਰ ਹੈ। ਹੋਰ ਨਾ ਰਸਤਿਆਂ ਦੇ ਉੱਤੇ ਨਾ ਭੱਜਿਆ ਫਿਰ, ਹੋਰਤ ਪੰਥ ਨਾ ਚੱਲੀਏ, ਹੋਰ ਨਾ ਇੱਧਰਲੇ ਉੱਧਰਲੇ ਰਸਤਿਆਂ ਤੇ ਨਾ ਤੁਰੀਏ ਠੱਗ ਚੋਰ ਮੋਹੰਦਾ, ਕਿਉਂਕਿ ਕਾਮ ਕ੍ਰੋਧ ਆਦਿਕ ਠੱਗ ਤੇ ਚੋਰ ਇਹਨਾਂ ਦੈਵੀ ਗੁਣਾਂ ਨੂੰ ਲੁੱਟ ਲੈਂਦੇ ਆ। ਲਾਭਕਾਰੀ ਜਿਹੜਾ ਰਸਤਾ, ਲਾਭ ਦੇਣ ਵਾਲਾ ਜਿਹੜਾ ਰਸਤਾ ਹੈ, ਉਹ ਰਸਤਾ ਹੈ ਗੁਰਮਤ ਦਾ ਮਾਰਗ, ਸਿੱਖੀ ਦਾ ਮਾਰਗ, ਗੁਰੂ ਦਾ ਦੱਸਿਆ ਹੋਇਆ ਰਸਤਾ, ਖੰਡੇ ਬਾਟੇ ਦਾ ਛਕ ਅੰਮ੍ਰਿਤ, ਪੰਜਾਂ ਕਕਾਰਾਂ ਦਾ ਹੋ ਜਾ ਧਾਰਨੀ, ਮਨ ਹਿਰਦੇ ਚ ਵਸਾਲਾ ਬਾਣੀ, ਅੰਮ੍ਰਿਤ ਵੇਲੇ ਉੱਠ ਕੇ ਗੁਰ ਮੰਤਰ, ਮੂਲ ਮੰਤਰ, ਨਿਤਨੇਮ ਨਾਲ ਸਾਂਝ ਪਾਇਆ ਕਰ, ਤੇਰੀ ਜ਼ਿੰਦਗੀ ਦਾ ਬੇੜਾ ਪਾਰ ਹੈ, ਤੈਨੂੰ ਕਿਤੇ ਭਟਕਣ ਦੀ ਲੋੜ ਨਹੀਂ। ਅਖੀਰਲੀ ਪੰਕਤੀ ਚ ਫੁਰਮਾਨ ਕਰਦੇ ਨੇ, ਪੀਰ ਮੁਰੀਦਾਂ ਪਿਰਹੜੀ ਸੱਚ ਸੱਚ ਮਿਲੰਦਾ, ਜਿਹੜੇ ਮੁਰੀਦ ਅਰਥਾਤ ਸੇਵਕ ਆਪਣੇ ਸਤਿਗੁਰੂ ਦੇ ਚਰਨਾਂ ਨਾਲ ਨਿਸ਼ਚੇ ਕਰਕੇ ਪ੍ਰੀਤ ਕਰਦੇ ਹਨ, ਪੀਰ ਮੁਰੀਦਾਂ ਪਿਰਹੜੀ, ਪਿਰਹੜੀ ਦਾ ਅਰਥ ਹੈ ਪ੍ਰੀਤ, ਪਿਆਰ, ਨਿਸ਼ਚੇ ਕਰਕੇ ਭਰੋਸਾ, ਬਿਰਤੀ ਨੂੰ ਟਿਕਾ ਕੇ, ਜਿਨ੍ਹਾਂ ਨੇ ਪਿਆਰ ਪਾਇਆ ਉਹ ਜਿਹੜੇ ਮੁਰੀਦ, ਉਹ ਜਿਹੜੇ ਸੇਵਕ ਹੈ ਨਾ ਗੁਰੂ ਦੇ ਸਿੱਖ, ਸੱਚ ਸੱਚ ਮਿਲੰਦਾ, ਉਹ ਸੱਚੇ ਸੁੱਚੇ ਜੀਵਨ ਵਾਲੇ ਬਣ ਕੇ ਸੱਚੇ ਪਰਮਾਤਮਾ ਨੂੰ ਮਿਲ ਜਾਂਦੇ ਹੈ। ਭਾਵ ਗੁਰੂ ਦੇ ਚਰਨਾਂ ਨਾਲ ਪਾਈ ਹੋਈ ਪ੍ਰੀਤ ਤੁਹਾਨੂੰ ਪਰਮੇਸ਼ੁਰ ਤੱਕ ਲੈ ਜਾਂਦੀ, ਜਿਵੇਂ ਦਾਸ ਨੇ ਪਿੱਛੇ ਵੀ ਬੇਨਤੀ ਕੀਤੀ, ਬਾਣੀ ਧੁਰੋਂ ਆਈ ਹੈ, ਧੁਰ ਤੱਕ ਸਾਡੀ ਸੁਰਤ ਨੂੰ ਲੈ ਜਾਂਦੀ ਹੈ, ਇਹ ਖਸਮ ਦੀ ਬਾਣੀ ਹੈ, ਸਾਨੂੰ ਖਸਮ ਵਿੱਚ ਲੀਨ ਕਰ ਦਿੰਦੀ ਹੈ। ਬਾਕੀ ਸਾਰੇ ਦਾ ਸਾਰਾ ਸੰਸਾਰ ਦੇ ਵਿੱਚ ਮੋਹ ਹੈ, ਜੋ ਮਮਤਾ ਹੈ, ਉਹ ਬੇਖ ਰੂਪ ਹਨ, ਜ਼ਹਿਰ ਰੂਪ ਹਨ। ਇੱਕ ਗੁਰੂ ਦੀ ਹੀ ਪ੍ਰੀਤ ਹੈ ਜੋ ਸੱਚੇ ਵਾਹਿਗੁਰੂ ਕਰਤਾ ਪੁਰਖ ਨਾਲ ਮਿਲਾਉਂਦੀ ਹੈ, ਇਹੋ ਹੀ ਪ੍ਰੀਤ ਆਪਣੇ ਮਨ ਹਿਰਦੇ ਵਿੱਚ ਵਸਾਈਏ, ਕਿਉਂਕਿ ਸੱਚੀ ਹੈ, ਇਹਦੇ ਚ ਸਵਾਰਥ ਕੋਈ ਨਹੀਂ ਹੈ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ, ਗੁਰੂ ਨਾਲ ਸੱਚੀ ਪ੍ਰੀਤ ਪਾਈਏ ਤੇ ਗੁਰੂ ਫਿਰ ਬਾਂਹ ਫੜ ਕੇ ਸੱਚੇ ਪ੍ਰਭੂ ਨਾਲ ਮਿਲਾ ਦਿੰਦਾ ਹੈ।